ਆਸ਼ਿਕ ਜੱਟ ਆਖਦਾ ਜੀ ਕਿ ਮੈਂ ਅਰਸਾ ਦਰਾਜ ਤੋਂ ਲੋਕ ਦਾਸਤਾਨ ਤੁਹਾਡੀ ਖਿਦਮਤ ਦੇ ਵਿੱਚ ਪੇਸ਼ ਕਰਦਾ ਆਉਣਾ। ਤੁਸੀਂ ਮੇਰੀ ਆਵਾਜ਼ 'ਚ ਹੀਰ ਰਾਂਝਾ ਵੀ ਸੁਣਿਆ, ਸੋਹਣੀ ਮਹੀਵਾਲ ਵੀ ਸੁਣਿਆ, ਮਲਕੀ ਕੀਮਾ ਵੀ ਸੁਣਿਆ, ਹੋਰ ਹਜ਼ਾਰਾਂ ਕਿੱਸੇ। ਇਹਨਾਂ ਤੋਂ ਵੱਧ ਕੇ ਦਾਸਤਾਨ ਮੈਂ ਬੜੀ ਵੱਡੀ ਤੋਂ ਵੱਡੀ ਜਨਾਬ ਹੁਸੈਨ ਪਾਕ ਦੀ ਸ਼ਾਨ ਦੇ ਵਿੱਚ ਵੀ ਲੰਮੇ ਚੌੜੇ ਮਜ਼ਮੂਨ ਤੁਸੀਂ ਮੇਰੇ ਰਿਕਾਰਡ ਹੋਏ ਸੁਣਦੇ ਰਹਿੰਦੇ ਹੋ। ਹੁਣ ਮੈਂ ਤੁਹਾਡੀ ਖਿਦਮਤ ਦੇ ਵਿੱਚ ਇੱਕ ਫੀਚਰ ਪ੍ਰੋਗਰਾਮ ਪੇਸ਼ ਕਰ ਰਿਹਾ ਜਿਹਦਾ ਨਾਂ ਹੈ ਦੁੱਲਾ ਭੱਟੀ। ਇਹ ਇੱਕ ਮਿਊਜ਼ੀਕਲ ਫੀਚਰ ਹੈ ਜਿਹਦੇ ਵਿੱਚ ਨਾਲੋਂ ਨਾਲ ਗੱਲ ਚੱਲਦੀ ਹੈ, ਨਾਲੇ ਨਾਲ ਹੀ ਕੜਾ ਚੱਲਦਾ। ਇਹ ਮੈਂ ਆਪ ਲਿਖਿਆ ਜੇ, ਆਵਾਜ਼ ਵੀ ਮੇਰੀ ਜੇ, ਅਤੇ ਸਾਰੀ ਤਰਤੀਬ ਵੀ ਮੈਂ ਦਿੱਤੀ ਹੋਈ ਜੇ। ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਦੁੱਲਾ ਭੱਟੀ ਦੇਸ਼ ਪੰਜਾਬ ਦੀ ਇੱਕ ਮਸ਼ਹੂਰ ਅਤੇ ਮਕਬੂਲ ਦਾਸਤਾਨ ਹੈ। ਦੁੱਲੇ ਭੱਟੀ ਦੀ ਸ਼ਾਹਜ਼ੋਰੀ ਬਹਾਦਰੀ ਦੀਆਂ ਕਹਾਣੀਆਂ ਕਈ ਸੌ ਸਾਲ ਤੋਂ ਪੰਜਾਬ ਦੇ ਚੱਪੇ ਚੱਪੇ 'ਤੇ ਦੁਹਰਾਈਆਂ ਜਾਂਦੀਆਂ ਨੇ। ਅਮੂਮਨ ਥੀਏਟਰਾਂ ਵਿੱਚ ਦੁੱਲੇ ਭੱਟੀ ਦੀ ਨਾਂ 'ਤੇ ਡਰਾਮਾ ਚੱਲਦਾ। ਕਲਾਲ ਲੋਕ ਇਹਦੀ ਵਾਰ ਕਹਿੰਦੇ ਨੇ, ਕਿੰਗਾਂ ਵਾਲੇ ਅਤੇ ਚਿਮਟਿਆਂ ਵਾਲੇ ਦੁੱਲੇ ਭੱਟੀ ਦੀ ਵਾਰ ਪੜ੍ਹਦੇ ਨੇ। ਰਾਸਧਾਰੀਏ ਵੀ ਡਰਾਮੇ ਦੀ ਸ਼ਕਲ 'ਚ ਖਾੜਾ ਲਾ ਕੇ ਦੁੱਲੇ ਭੱਟੀ ਦੀ ਵਾਰ ਸੁਣਾਉਂਦੇ ਨੇ। ਹੱਤਾ ਕਿ ਮਦਾਰੀਆਂ ਲੋਕਾਂ ਤੱਕ ਵੀ, ਜਿਸਲੇ ਮਦਾਰੀਆਂ ਨੇ ਵੀ ਖਾੜਾ ਲਾਇਆ ਹੁੰਦਾ ਅਤੇ ਬੱਚੇ ਜਮੂਰੇ ਨੂੰ ਵੀ ਆਉਂਦੇ ਨੇ, ਬੱਚਾ ਜਮੂਰਾ, ਤੂੰ ਬੱਚਾ ਜਮੂਰਾ ਕਿ ਦੁੱਲਾ ਭੱਟੀ ਹੈ। ਇਸ ਵਾਸਤੇ ਕਿ ਉਹ ਇੱਕ ਇਹੋ ਜਿਹਾ ਸੂਰਮਾ ਸੀ ਕਿ ਜਿਹੜਾ ਕਦੀ ਵੀ ਨਹੀਂ ਸਾਨੂੰ ਭੁੱਲ ਸਕਦਾ। ਮੇਰੇ ਕਹਿਣ ਦਾ ਮਤਲਬ ਇਹ ਕਿ ਜਦੋਂ ਬੱਚੇ ਕਹਾਣੀਆਂ ਸੁਣਨ ਜਾਂ ਯਾਦ ਰੱਖਣ ਦੇ ਕਾਬਲ ਹੋ ਜਾਂਦੇ ਨੇ ਤਾਂ ਮਾਵਾਂ ਆਪਣੇ ਬੱਚਿਆਂ ਨੂੰ ਬੜੇ ਫਖਰ ਨਾਲ ਦੁੱਲੇ ਭੱਟੀ ਦੀ ਕਹਾਣੀ ਸੁਣਾਉਂਦੀਆਂ ਨੇ। ਕਿਉਂਕਿ ਦੁੱਲਾ ਭੱਟੀ ਇੱਕ ਚੰਦਰਬੰਸੀ ਰਾਜਪੂਤ, ਗੈਰਤਮੰਦ, ਗਰੀਬ ਦਾ ਹਾਮੀ, ਨਾ ਡਰ, ਸਖੀ, ਸੂਰਮਾ ਅਤੇ ਦਲੇਰ ਸੀ। ਸੱਚ ਪੁੱਛੋ ਤਾਂ ਦੁੱਲਾ ਭੱਟੀ ਸਾਂਦਲਬਾਰ ਦਾ ਸ਼ੇਰ ਸੀ। ਸਾਂਦਲਬਾਰ ਦੁੱਲੇ ਭੱਟੀ ਦੇ ਦਾਦੇ ਸਾਂਦਲ ਭੱਟੀ ਦੇ ਨਾਂ ਤੋਂ ਮਸ਼ਹੂਰ ਹੈ। ਸਾਂਦਲ ਭੱਟੀ ਵੀ ਇੱਕ ਗੈਰਤਮੰਦ ਨੌਜਵਾਨ ਸੀ, ਸਹਿਬਿਮਾਨ ਸੀ, ਉਹਨੂੰ ਚੰਗੇ ਅਤੇ ਬੁਰੇ ਦੀ ਬੜੀ ਪਛਾਣ ਸੀ। ਗਰੀਬਾਂ ਅਤੇ ਕੰਗਾਲਾਂ ਦਾ ਨਿਗਹਿਬਾਨ ਸੀ, ਮੱਕੇ ਦਾ ਹਾਜੀ ਸੀ ਅਤੇ ਹਾਫਿਜ਼ ਕੁਰਾਨ ਸੀ। ਗੱਲ ਨੂੰ ਮੁਕਾਵਾਂ, ਸਾਂਦਲ ਪੱਕਾ ਮੁਸਲਮਾਨ ਸੀ, ਸੱਚ ਆਖਾਂ ਉਹਦੇ ਉੱਤੇ ਰੱਬ ਵੀ ਮਿਹਰਬਾਨ ਸੀ, ਸਾਊ ਸੀ। ਸਾਂਦਲ ਭੱਟੀ 12 ਪਿੰਡੀਆਂ ਦਾ ਸੁਲਤਾਨ ਸੀ। ਚਨਾ ਅਤੇ ਰਾਵੀ ਦੇ ਦਰਮਿਆਨ ਇਹਨਾਂ 12 ਪਿੰਡੀਆਂ ਨੂੰ ਸਾਂਦਲ ਬਾਰ ਆਖਦੇ ਨੇ। ਇਹ ਸਾਂਦਲ ਭੱਟੀ ਦੇ ਨਾਂ ਤੋਂ ਸਾਂਦਲ ਬਾਰ ਇਹਨੂੰ ਆਖਦੇ ਨੇ। ਇਹ ਦੁੱਲੇ ਭੱਟੀ ਦਾ ਦਾਦਾ ਸੀ ਜੀ। ਸਾਂਦਲ ਬਾਰ ਵਿੱਚ ਕਿਸੇ ਗਰੀਬ ਨੂੰ ਕੰਡਾ ਵੀ ਚੁੱਭਦਾ ਸੀ ਤੇ ਪੀੜ ਸਾਂਦਲ ਭੱਟੀ ਨੂੰ ਹੁੰਦੀ ਸੀ। ਰਾਵੀਓਂ ਪਾਰ ਲਾਹੌਰ ਦੇ ਉੱਚੇ ਬੁਰਜ ਸਾਂਦਲ ਬਾਰ ਦੀਆਂ 12 ਪਿੰਡੀਆਂ ਨੂੰ ਆਪਣੇ ਪਰਛਾਵੇਂ ਦੀ ਲਪੇਟ 'ਚ ਲੈਣਾ ਚਾਹੁੰਦੇ ਸਨ। ਮੁਗਲਾਂ ਦਾ ਦੌਰ ਸੀ, ਮੁਗਲਾਂ ਦੇ ਸਿਪਾਹੀ ਰਾਵੀ ਪਾਰ ਕਰਕੇ ਲੁੱਟ ਮਾਰ ਕਰਕੇ ਵਾਪਸ ਲਾਹੌਰ ਅੱਪੜ ਜਾਂਦੇ ਸਨ। ਲੁੱਟੇ ਪੁੱਟੇ ਹੋਏ ਲੋਕ ਸਾਂਦਲ ਭੱਟੀ ਕੋਲ ਜਾਂਦੇ, ਆਪਣਾ ਸਾਰਾ ਹਾਲ ਸੁਣਾਉਂਦੇ। ਆਖਰਕਾਰ ਸਾਂਦਲ ਭੱਟੀ ਨੇ 12 ਪਿੰਡੀਆਂ ਵਿੱਚੋਂ 94 ਜਵਾਨ ਚੁੱਗ ਕੇ ਜ਼ੁਲਮ ਦੇ ਖਿਲਾਫ ਇੱਕ ਜਥਾ ਬਣਾ ਲਿੱਤਾ ਅਤੇ ਮਤਾ ਪਕਾ ਕੇ ਮੁਗਲਾਂ ਨਾਲ ਮੁਕਾਬਲਾ ਕੀਤਾ। ਸਾਂਦਲ ਭੱਟੀ ਬੜਾ ਦਲੇਰ ਸੀ ਪਰ ਮੁਗਲਾਂ ਦੀ ਫੌਜ ਢੇਰ ਸੀ। ਯੁੱਧ ਹੋਇਆ, ਸਾਂਦਲ ਦੇ ਨਿੱਕੇ ਜਿੰਨੇ ਜੱਥੇ ਨੇ ਮੁਗਲਾਂ ਦੀ ਫੌਜ ਨੂੰ ਤੱਕ ਕੇ ਰਾਵੀਓਂ ਪਾਰ ਕਰ ਦਿੱਤਾ। ਖੈਰ, ਮੁਕਾਬਲੇ ਹੁੰਦੇ ਰਹੇ, ਵਕਤ ਗੁਜ਼ਰਦਾ ਗਿਆ, ਸਾਂਦਲ ਜ਼ੁਲਮ ਦੇ ਖਿਲਾਫ ਜੰਗ ਲੜਦਾ ਰਿਹਾ, ਗਰੀਬਾਂ ਅਤੇ ਮਸਕੀਨਾਂ ਦੀ ਹਮਾਇਤ ਕਰਦਾ ਰਿਹਾ। ਆਖਰਕਾਰ ਵਾਅਦੇ ਪੁੱਜ ਗਏ, ਮੁਗਲਾਂ ਨੇ ਸਾਂਦਲ ਨੂੰ ਧੋਖੇ ਨਾਲ ਗ੍ਰਿਫਤਾਰ ਕਰਕੇ, ਸ਼ਹੀਦ ਕਰਕੇ ਲਾਸ਼ ਪਿੰਡੀ ਭੱਟੀਆਂ ਕੱਲ ਦਿੱਤੀ ਇੱਕ ਭੂਰੇ 'ਚ ਬੰਨ। ਸਾਂਦਲ ਦਾ ਪੁੱਤ ਗੁਲਾਮ ਫਰੀਦ ਭੱਟੀ ਨਿੱਕਾ ਜਿੰਨਾ ਸੀ। ਮੁਗਲਾਂ ਦੇ ਸਿਪਾਹੀਆਂ ਨੇ ਮੂੰਹ ਬੱਜੇ ਵਾਲੀ ਬੋਰੀ ਲਿਆ ਕੇ ਸਾਂਦਲ ਦੇ ਦੀਵਾਨ ਖਾਨੇ ਦੇ ਵਿੱਚ ਲਿਆ ਕੇ ਸੁੱਟ ਦਿੱਤੀ। ਸਾਂਦਲ ਦੇ ਪੁੱਤ ਫਰੀਦ ਭੱਟੀ ਨੇ ਪੁੱਛਿਆ, ਇਸ ਬੋਰੀ ਵਿੱਚ ਕੀ ਹੈ? ਇੱਕ ਸਿਪਾਹੀ ਆਖਣ ਲੱਗਾ, ਇਸ ਬੋਰੀ ਵਿੱਚ ਕੁਝ ਤੋਹਫ਼ੇ ਨੇ, ਬਾਦਸ਼ਾਹ ਨੇ ਕੱਲੇ ਨੇ। ਉਹ ਸੁਣਨ ਵਾਲੇ ਲੋਕੋ, ਫਰੀਦ ਨੇ ਬੋਰੀ ਦਾ ਮੂੰਹ ਖੋਲਿਆ ਤੇ ਬੋਰੀ ਵਿੱਚ ਉਹਦੇ ਬਾਪੂ ਸਾਂਦਲ ਪੱਟੀ ਦੀ ਲੋਥ ਸੀ। ਫਰੀਦ ਪੱਟੀ ਦੀ ਨਜ਼ਰ ਪਿਓ ਦੀ ਲਾਸ਼ ਤੇ ਪਈ। ਰਾਜਪੂਤ ਦਾ ਖੂਨ ਉਬਲਣ ਲੱਗ ਪਿਆ। ਮਾਸੂਮ ਫਰੀਦ ਪੱਟੀ ਦੀਆਂ ਅੱਖਾਂ ਵਿੱਚ ਲਾਲੀ ਵੇਖ ਕੇ ਮੁਗਲਾਂ ਦੇ ਸਿਪਾਹੀਆਂ ਨੇ ਧੌਣਾ ਨੀਵੀਆਂ ਕਰ ਲਿੱਤੀਆਂ। ਪੱਟੀ ਜ਼ਖਮੀ ਸ਼ੇਰ ਵਾਂਗੂ ਇਹੋ ਜਿਹੀ ਤਾੜ ਮਾਰੀ ਕਿ ਸਿਪਾਹੀ ਦੀਵਾਨ ਖਾਨਾ ਛੱਡਣ ਤੇ ਮਜਬੂਰ ਹੋ ਗਏ। ਖੈਰ ਫਰੀਦ ਪੱਟੀ ਵੀ ਕਈ ਵਰ੍ਹਿਆਂ ਤੀਕ ਜ਼ੁਲਮ ਦੀ ਜੰਗ ਦਾ ਮੁਕਾਬਲਾ ਕਰਦਾ ਰਿਹਾ। ਆਖਰਕਾਰ ਮੁਗਲਾਂ ਨੇ ਫਰੀਦ ਨੂੰ ਵੀ ਬਾਗੀ ਕਰਾਰ ਦੇ ਕੇ ਕਤਲ ਕਰਵਾ ਕੇ ਫਰੀਦ ਦੀ ਲਾਸ਼ ਲਾਹੌਰ ਦੇ ਕਿਲੇ ਦੇ ਉੱਚੇ ਬੁਰਜ ਦੇ ਨਾਲ ਲਟਕਾ ਦਿੱਤੀ। ਗੁਲਾਮ ਫਰੀਦ ਪੱਟੀ ਦੀ ਮੌਤ ਦੇ 12 ਦਿਨ ਬਾਅਦ ਦੁੱਲੇ ਪੱਟੀ ਨੂੰ ਮਾਤਾ ਲੱਦੀ ਵਰਿਆ ਨੇ ਜਨਮ ਦਿੱਤਾ। ਮਾਤਾ ਲੱਦੀ ਨੇ ਦੁੱਲੇ ਪੱਟੀ ਨੂੰ ਦਰਿਆ ਚ ਨਾਂ ਦੇ ਹਰ ਕਿਸਮ ਦੇ ਮੇਵੇ ਖਵਾ ਕੇ ਪਾਲਿਆ। ਲੱਦੀ ਵਰਿਆ ਨੇ ਪਿੰਡੀ ਪੱਟੀਆਂ ਦੇ ਸਾਰੇ ਲੋਕਾਂ ਤੇ ਪਹਿਲਾਂ ਹੀ ਪਾਬੰਦੀ ਲਾਈ ਹੋਈ ਸੀ ਕਿ ਕੋਈ ਬੰਦਾ ਜਾਂ ਔਰਤ ਮੇਰੇ ਪੁੱਤ ਦੁੱਲੇ ਪੱਟੀ ਨੂੰ ਮੁਗਲਾਂ ਦੇ ਵੈਰ ਬਾਰੇ ਕੋਈ ਨਾ ਦੱਸੇ। ਦੁੱਲਾ ਵੱਟੀ ਜਵਾਨ ਹੋਇਆ। ਮਾਤਾ ਲੱਦੀ ਨੇ ਆਪਣੇ ਖਾਨਦਾਨ ਵਿੱਚੋਂ ਮੁਟਿਆਰ ਫੁੱਲਰਾਂ ਨਾਲ ਦੁੱਲੇ ਦਾ ਵਿਆਹ ਕੀਤਾ। ਦੁੱਲਾ ਪੱਟੀ ਆਪਣੇ ਪਿਓ ਦਾ ਦੀਵਾਨ ਖਾਨਾ ਸੰਭਾਲਿਆ, ਬਹਿਣ ਲੱਗ ਪਿਆ। ਮੇਰੂ ਪੋਸਤੀ ਦੁੱਲੇ ਦਾ ਬਚਪਨ ਦਾ ਯਾਰ ਸੀ, ਮੂੰਹ ਬੋਲਿਆ ਭਰਾ ਸੀ। ਦੁੱਲੇ ਪੱਟੀ ਤੇ ਸੋਹਣੀ ਜਵਾਨੀ ਸੀ। ਜਦ ਕੋਈ ਵਡੇਰਾ ਬੰਦਾ ਬੁੱਢੀ ਦੁੱਲੇ ਨੂੰ ਵੇਖਦੇ ਤੇ ਮੂੰਹ ਜ਼ਰੂਰ ਨਿਕਲ ਜਾਂਦਾ, ਕੋਈ ਆਖਦਾ ਪਿਓ ਵਰਗਾ ਹੈ, ਕੋਈ ਆਖਦਾ ਦਾਦੇ ਵਰਗਾ ਹੈ। ਮਾਂ ਦਾ ਦਿਲ ਬੜਾ ਨਾਜ਼ੁਕ ਹੁੰਦਾ ਸੁਣਨ ਵਾਲੇ ਲੋਕੋ। ਲੱਦੀ ਸਮਝਦਾਰ ਸੀ, ਖਾਨਦਾਨੀ ਦੁਸ਼ਮਣੀ ਦਾ ਮਜ਼ਾ ਚੱਕ ਚੁੱਕੀ ਸੀ। ਉਹ ਲੋਕਾਂ ਅੱਗੇ ਤਰਲੇ ਤੇ ਮਿੰਨਤਾਂ ਕਰਦੀ ਰਹਿੰਦੀ ਕਿ ਮੇਰੇ ਪੁੱਤ ਨੂੰ ਦੁਸ਼ਮਣੀ ਦਾ ਪਤਾ ਨਾ ਲੱਗੇ। ਆਖਿਰਕਾਰ ਦੁੱਲੇ ਪੱਟੀ ਨੂੰ ਪਿਓ ਦਾਦੇ ਦੀ ਮੌਤ ਦਾ ਪਤਾ ਲੱਗ ਗਿਆ। ਦੁੱਲਾ ਜਵਾਨ ਉਦਾਸ ਰਹਿਣ ਲੱਗ ਪਿਆ। ਮੁਗਲਾਂ ਦੇ ਫੌਜੀ ਦਸਤੇ ਪਿੰਡੀ ਪੱਟੀਆਂ ਦੇ ਨੇੜਿਓਂ ਤੇੜਿਓਂ ਲੰਘਦੇ ਸਨ। ਇੱਕ ਦਿਨ ਦੁੱਲੇ ਸ਼ੇਰ ਨੇ ਮੁਗਲਾਂ ਦਾ ਇੱਕ ਕਾਫਲਾ ਡੱਕ ਕੇ ਲੁੱਟ ਲਿਆ ਤੇ ਮਾਲ ਗਰੀਬਾਂ ਵਿੱਚ ਤਕਸੀਮ ਕਰ ਦਿੱਤਾ। 12 ਪਿੰਡੀਆਂ ਦੀਆਂ ਘਰਾੜਾਂ, ਸਾਹੂਕਾਰਾਂ ਤੇ ਗੱਦਾਰਾਂ ਦੀਆਂ ਨੀਂਦਰਾਂ ਹਰਾਮ ਹੋ ਗਈਆਂ। ਉਹਨਾਂ ਨੇ ਦੁੱਲੇ ਪੱਟੀ ਦੀ ਮੁਖਾਲਫਤ ਸ਼ੁਰੂ ਕਰ ਦਿੱਤੀ। ਦੁੱਲੇ ਜਵਾਨ ਨੇ ਆਪਣੇ ਪਿਓ ਦਾਦੇ ਦੇ ਕਤਲ ਦੇ ਭਾਈ ਵਾਲਾ ਨੂੰ ਚੁਣ ਚੁਣ ਕੇ ਮਾਰਿਆ। ਸਾਂਦਲ ਬਾਰ ਵਿੱਚ ਦੁੱਲੇ ਪੱਟੀ ਦੀ ਧੁੰਮ ਪੈ ਗਈ। ਇੱਕ ਦਿਨ ਦੁੱਲਾ ਜਵਾਨ ਆਪਣੇ ਦੀਵਾਨ ਖਾਨੇ ਵਿੱਚ ਬੈਠਾ ਹੋਇਆ ਸੀ। ਦੁੱਲੇ ਦੀ ਮਾਂ ਲੱਦੀ ਦੀਵਾਨ ਖਾਨੇ ਦੇ ਬੂਹੇ ਤੇ ਆ ਕੇ ਆਵਾਜ਼ ਮਾਰ ਕੇ ਆਖਦੀ ਏ, ਦੁੱਲਿਆ ਵੇ ਦੁੱਲਿਆ। ਦੁੱਲਾ ਜਵਾਨ ਆਖਦਾ, ਕੌਣ ਹੈ? ਲੱਦੀ ਅੰਦਰ ਆ ਜਾਂਦੀ ਏ। ਦੁੱਲਾ ਮੂਹਰੇ ਤੋਂ ਉੱਠ ਕੇ ਖਲੋ ਗਿਆ, ਆਖਣ ਲੱਗਾ, ਕੀ ਗੱਲ ਏ ਮਾਂ? ਇਹ ਮਰਦਾਂ ਦੀ ਮਹਿਫਲ ਏ, ਇੱਥੇ ਕੀ ਲੈਣ ਆਈ ਏ? ਦੁੱਲਿਆ, ਮੈਂ ਤੈਨੂੰ ਇੱਕ ਸੁਨੇਹਾ ਦੇਣ ਆਈ ਆ। ਮੈਂ ਇੱਕ ਖਾਬ ਵੇਖਿਆ ਬੱਚਾ, ਬੜਾ ਭੈੜਾ ਖਾਬ ਏ। ਦੁੱਲਾ ਆਖਣ ਲੱਗਾ, ਖਾਬ ਖਿਆਲ ਹੁੰਦਾ ਮਾਂ? ਨਹੀਂ ਵੇ ਦੁੱਲਿਆ, ਕੋਈ ਕੋਈ ਖਾਬ ਸੱਚਾ ਵੀ ਹੋ ਜਾਂਦਾ ਹੈ। ਮਾਂ ਤੂੰ ਆਖਣਾ ਕੀ ਚਾਹੁੰਦੀ ਏ? ਹਲਾ ਬਾਈ, ਮਾਤਾ ਲੱਦੀ ਦੁੱਲੇ ਨੂੰ ਕੀ ਜਵਾਬ ਦਿੰਦੀ ਹੈ?
ਬੇਪੁੱਤ ਹੱਥ ਬੰਨ ਕਰਨੀ ਆ ਬੇਨਤੀ, ਬੇਪੁੱਤ ਹੱਥ ਬੰਨ ਕਰਨੀ ਆ ਬੇਨਤੀ। ਮੈਂ ਸੱਚੀਆਂ ਦੇਵਾਂ ਸੁਣਾਏ, ਮੈਂ ਰਾਤੀ ਸੁਪਨਾ ਬਾਜਿਆ, ਬੇਟਾ ਸੁਪਨਾ ਪੂਰੀ ਬਲਾਏ। ਤੇਰਾ ਪਿੱਤੂ ਥੰਮ ਕੜਕਿਆ ਮਹਿਲ ਟਿਕਈ ਗੇੜ ਗਿੜਾ ਓਏ ਤੇਰਾ ਸਾਂਦਲ ਦਾਤਾ ਮਾਰਿਆ ਸਾਂਦਲ ਦਾਤਾ ਮਾਰਿਆ ਘੜੀ ਓ ਲੰਘਾਓ ਪੁੱਤ ਦੁਲਿਆ
ਦੁੱਲਾ ਭੱਟੀ ਮਾਂ ਦਾ ਖਾਬ ਸੁਣਦਾ ਹੈ ਬੜੇ ਹੌਸੇ ਨਾਲ ਪੁੱਛਦਾ ਹੈ ਮਾਂ ਮੈਂ ਜਦੋਂ ਜੰਮਿਆ ਸਾਂ ਮੈਨੂੰ ਗੁੜਤੀ ਕਿਸ ਚੀਜ਼ ਦੀ ਦਿੱਤੀ ਸਾਈ ਮਾਂ ਕਹਿੰਦੀ ਹੈ ਦੁਲਿਆ ਸਾਣ ਚੜੀ ਤਲਵਾਰ ਦਾ ਪਾਣੀ ਤੇਰੇ ਮੂੰਹ ਲਾਇਆ ਸੀ ਦੁੱਲਾ ਪੁੱਛਦਾ ਇੱਕ ਗੱਲ ਤੇ ਦੱਸ ਮੇਰਾ ਨਾਂ ਦੁੱਲਾ ਦਾਈ ਰੱਖਿਆ ਸੀ ਕਿ ਤੂੰ ਰੱਖਿਆ ਸੀ ਮਾਤਾ ਲੱਦੀ ਆਖਦੀ ਹੈ ਬੱਚਾ ਤੇਰਾ ਨਾਂ ਮੈਂ ਦੁੱਲਾ ਰੱਖਿਆ ਸੀ ਦੁੱਲਾ ਆਖਦਾ ਤਾਂ ਹੁਣ ਮੈਨੂੰ ਆਖਰੀ ਹੈ ਕਿ ਅੰਦਰ ਵੜ ਕੇ ਜ਼ਿੰਦਗੀ ਦੇ ਦਿਨ ਗੁਜ਼ਾਰ ਹਲਾ ਬਾਈ ਦੁੱਲਾ ਮਾਤਾ ਲੱਦੀ ਨਾਲ ਕੀ ਜਵਾਬ ਕਰਦਾ
ਓ ਲੋਕੋ ਦੁੱਲਾ ਮੁੱਖ ਤੀ ਬੋਲਦਾ ਲੋਕੋ ਮਾਤਾ ਨੂੰ ਕਹਿ ਠਕੋਰੋਏ ਮੇਰਾ ਨਾ ਦੁੱਲਾ ਨਾ ਰੱਖ ਦਿਓ ਮੇਰਾ ਨਾ ਦੁੱਲਾ ਨਾ ਰੱਖ ਦਿਓ ਨੀਚਾ ਰੱਖ ਦਿਓ ਕੁਝ ਹੋਰ ਮੇਰੇ ਹੇਠਾਂ ਕੋੜਾ ਲੱਖੀਏ ਹੇਠਾਂ ਕੋੜਾ ਲੱਖੀਏ ਜਿਹੜਾ ਟੁਰਦਾ ਸੁੰਭ ਟਕੋਰ ਓਏ ਮੈਂ ਉਤਵਾਵਾਂ ਏ ਬੱਗੇ ਸ਼ੇਰ ਦਾ ਓਏ ਬੱਲੇ ਬੱਗੇ ਸ਼ੇਰ ਦਾ ਮੇਰੇ ਸ਼ੇਰਾਂ ਵਰਗੇ ਤੌਰ ਓਏ ਸ਼ੇਰ ਦੁਨੀਆ
ਦੀ ਮਾਂ ਘਰ ਚਲੀ ਜਾਂਦੀ ਏ ਪਰ ਮਾਂ ਦਾ ਦਿਲ ਅਨਹੋਣੀ ਦੇ ਡਰ ਤੋਂ ਧੜਕਦਾ ਰਿਹਾ ਇਸੇ ਰਾਤੀ ਇੱਕ ਕਾਫਲਾ ਪਿੰਡੀ ਪੱਟੀਆਂ ਦੇ ਇਲਾਕੇ ਵਿੱਚ ਆ ਕੇ ਰੁਕਦਾ ਇਹ ਕਾਫਲਾ ਸ਼ਾਹੀ ਦਰਬਾਰ ਵਾਸਤੇ ਤੋਹਫੇ ਲੈ ਕੇ ਜਾ ਰਿਹਾ ਸੀ ਦੁੱਲੇ ਨੂੰ ਪਤਾ ਲੱਗਾ ਦੁੱਲਾ ਮੇਰੂ ਪੋਸਤੀ ਦੇ ਨਾਲ ਤੇ ਡੋਗਰ ਖਾਂ ਉਹਦਾ ਯਾਰ ਸੀ ਉਹਨੂੰ ਵੀ ਬੁਲਾ ਕੇ ਉਹਨਾਂ ਨੂੰ ਤਿਆਰ ਕੀਤਾ ਸ਼ੇਰ ਦੇ ਬੱਚੇ ਨੇ ਪਾ ਕੇ ਲੱਖੀ ਘੋੜੀ ਤੇ ਕਾਠੀ ਹੱਥ ਵਿੱਚ 1,500 ਦਾ ਖੁੰਡਾ ਫੜ ਕੇ ਭਜਾ ਕੇ ਘੋੜੀ ਮੁਗਲਾਂ ਦੇ ਕਾਫਲੇ ਵਿੱਚ ਜਾ ਵੜਿਆ ਉਹ ਲੋਕ ਜਿਹੜੇ ਤੋਹਫੇ ਲੈ ਕੇ ਜਾ ਰਹੇ ਸਨ ਪੱਟੀ ਨੇ ਸਾਰੇ ਖੋ ਲੈ ਕਾਫਲੇ ਦੇ ਸਰਦਾਰ ਨੇ ਕੁਝ ਅਬਾ ਤਬਾ ਕੀਤੀ ਪੱਟੀ ਨੇ ਮਾਰ ਕੇ ਤਲਵਾਰ ਦੀ ਸੱਟ ਸਿਰ ਤਨ ਨਾਲੋਂ ਵੱਖ ਕਰ ਦਿੱਤਾ ਮੈਦੇ ਖੱਤਰੀ ਨੂੰ ਦੇ ਦਿੱਤਾ ਜਿਹੜਾ ਉਹਨਾਂ ਦਾ ਸਾਥੀ ਸੀ ਨਾ ਮੈਦਾ ਖੱਤਰੀ ਉਹਨੂੰ ਦੇ ਦਿੱਤਾ ਤੇ ਆਖਿਆ ਜਾ ਮੈਦਿਆ ਲਾਹੌਰ ਜਾ ਕੇ ਅਕਬਰ ਬਾਦਸ਼ਾਹ ਨੂੰ ਆਖੀ ਤੇ ਮੇਰਾ ਸੁਨੇਹਾ ਪੁਜਾ ਦੇਵੀ ਨਾਲੇ ਆਖੀ ਦੁੱਲਾ ਭੱਟੀ ਨੇ ਇਹ ਤੇਰੇ ਵਾਸਤੇ ਇੱਕ ਨਿਸ਼ਾਨੀ ਕੱਲੀ ਏ ਜੇ ਪਤਾ ਲੈ ਸਕਣਾ ਤੇ ਆ ਜਾ ਨਹੀਂ ਤੇ ਕੁਝ ਦਿਨਾਂ ਤੀਕ ਆਪਣੇ ਤਖ਼ਤ ਦਾ ਵੀ ਫਿਕਰ ਕਰ ਉਹ ਸੁਣਨ ਵਾਲੇ ਲੋਕੋ ਮੈਦਾ ਖੱਤਰੀ ਅਕਬਰ ਦੇ ਦਰਬਾਰ ਵਿੱਚ ਆ ਕੇ ਤੇ ਕੀ ਜਵਾਬ ਕਰਦਾ
ਲੋਕੋ ਮੈਦਾ ਜਾ ਕੇ ਆ ਉਹਨੋ ਕੋ ਅਕਬਰ ਦੇ ਦਰਬਾਰ ਏ ਇੱਕ ਜੰਮਿਆ ਪਿੰਡੀ ਵਿੱਚ ਸੂਰਮਾ ਉਹ ਮਾਈ ਲੱਦੀ ਤੇ ਕਰ ਲਾਲ ਹੋਏ ਉਹਨੇ ਲੁੱਟ ਕੇ ਖਾਲੀਆਂ ਡਾਲੀਆਂ ਲੁੱਟ ਕੇ ਓਏ ਖਾਲੀਆਂ ਡਾਲੀਆਂ ਪੱਟੀ ਖੋ ਕੇ ਖਾ ਗਿਆ ਮਾਲ ਉਹਦੇ ਜੰਮਣ ਨੂੰ ਰੋਮਨ ਰਾਣੀਆਂ ਬਾਈ ਬੱਲੇ ਬੱਲੇ ਰਾਣੀਆਂ ਵਿੱਚ ਹੱਡੀਆਂ ਰੋਣ ਕਰਾੜ ਓਏ
ਬਾਦਸ਼ਾਹ ਮਹਿਦੇ ਦੀ ਗੱਲ ਸੁਣ ਕੇ ਤਖਤ ਤੂੰ ਤੜਫ ਉੱਠਿਆ ਤੇ ਬੋਲਿਆ ਲੈ ਕੋਈ ਹੈ ਜਿਹੜੇ ਦੁੱਲੇ ਭੱਟੀ ਨੂੰ ਬੰਨ ਕੇ ਮੇਰੇ ਕੋਲ ਲਿਆਵੇ ਸਾਰਿਆਂ ਦਰਬਾਰੀਆਂ ਨੇ ਧੌਣਾ ਨੀਵੀਆਂ ਕਰ ਲਿੱਤੀਆਂ ਅਕਬਰ ਬਾਦਸ਼ਾਹ ਫੇਰ ਗੱਜਿਆ ਤੇ ਕੀ ਜਵਾਬ ਕਰਦਾ
ਦੇ ਬੋਲਦਾ ਬਾਦਸ਼ਾਹ ਸਪਨਾ ਨੂੰ ਕਹਿੰਦਾ ਉਹ ਲੋਕੋ ਹੈ ਕੋਈ ਇੱਥੇ ਸੂਰਮਾ ਉਹ ਜਿਹੜਾ ਵਿੱਚ ਕਚਹਿਰੀ ਰਹਿੰਦਾ ਪੁੱਤ ਫਰੀਦ ਦਾ ਬਾਗੀ ਦਾ ਪੁੱਤ ਸੀ ਹੋ ਕੇ ਪੁੱਤ ਫਰੀਦ ਦਾ ਹੋ ਕੇ ਉਹ ਪੁੱਤ ਫਰੀਦ ਦਾ ਅੱਜ ਨਾਲ ਸਾਡੇ ਪਿਆ ਖਾਂਦਾ ਉਹਦਾ ਦਾਣਾ ਪਾਣੀ ਖੁੱਟ ਗਿਆ ਓਏ ਬਿਲਕੁਲ ਖੁੱਟ ਗਿਆ ਸਾਰਾ ਕਿਤੇ ਨਹੀਂ ਰਹਿੰਦਾ ਜਮੀਨਾ ਤੁਲਿਆ
ਇਹ ਗੱਲਾਂ ਹੋ ਰਹੀਆਂ ਸਨ ਕਿ ਕਸੂਰ ਦਾ ਮਿਰਜ਼ਾ ਨਿਜ਼ਾਮਦੀਨ ਕੰਧਾਲੇ ਦਾ ਕਿਲ੍ਹਾ ਫਤਿਹ ਕਰਕੇ ਦਰਬਾਰ ਵਿੱਚ ਆਇਆ ਦਰਬਾਰ ਵਿੱਚ ਆ ਕੇ ਵੇਖਿਆ ਕਿ ਸਾਰੇ ਲੋਕ ਚੁੱਪ ਚਾਪ ਬੈਠੇ ਨੇ ਕੋਈ ਗੱਲ ਨਹੀਂ ਕਰਦਾ ਅਕਬਰ ਬਾਦਸ਼ਾਹ ਦੀ ਗੁੱਸੇ ਨਾਲ ਅੱਗ ਬਘੂਲਾ ਹੋਇਆ ਪਿਆ ਹੈ। ਮਿਰਜ਼ੇ ਨਿਜ਼ਾਮਦੀਨ ਨੇ ਸਲਾਮ ਕੀਤਾ। ਬਾਦਸ਼ਾਹ ਨੇ ਖੁਸ਼ ਆਮਦੀਦ ਆਖਿਆ, ਤੈਨੂੰ ਅਸੀਂ ਮੁਬਾਰਕਬਾਦ ਦਿੰਦੇ ਹਾਂ, ਤੂੰ ਕਿਲ੍ਹਾ ਫਤਿਹ ਕਰਕੇ ਆਇਆ ਔਰ ਨਾਲ ਹੀ ਤੈਨੂੰ ਪਿੰਡੀ ਪੱਟੀਆਂ ਜਾਣ ਦਾ ਹੁਕਮ ਦਿੰਦੇ ਹਾਂ। ਉਹ ਆਖਣ ਲੱਗਾ, ਜੀ ਪਿੰਡੀ ਪੱਟੀਆਂ ਕੀ ਕੰਮ ਏ? ਬਾਗੀ ਫਰੀਦ ਖਾਨ ਦਾ ਬੇਟਾ ਦੁੱਲਾ ਪੱਟੀ, ਉਹਨੇ ਸਾਡੀ ਗੈਰਤ ਨੂੰ ਲਲਕਾਰਿਆ ਹੈ। ਮਿਰਜ਼ਾ ਕਹਿੰਦਾ, ਮਤਲਬ ਇਹ ਹੋਇਆ ਕਿ ਅਸਾਂ ਸੱਪ ਮਾਰ ਦਿੱਤਾ ਸੀ ਤੇ ਸਪੋਲੀਆ ਛੱਡ ਦਿੱਤਾ ਸੀ। ਅਲੀਜਾ, ਮੈਂ ਇਹਨਾਂ ਕਦਮਾਂ ਤੋਂ ਹਟ ਜਾਣਾ ਔਰ ਦੁੱਲੇ ਪੱਟੀ ਨੂੰ ਕੈਦ ਕਰਕੇ ਤੁਹਾਡੇ ਸਾਹਮਣੇ ਲੈ ਕੇ ਆਵਾਂਗਾ। ਹਲਾ ਬਾਈ, ਮਿਰਜ਼ੇ ਨਿਜ਼ਾਮਦੀਨ ਨੇ ਕਿਵੇਂ ਚੜ੍ਹਾਈ ਕੀਤੀ?
ਚੜ ਪਿਆ ਮਿਰਜ਼ਾ ਨਿਜ਼ਾਮਦੀਨ, ਲੋਕੋ ਸੱਤ ਪੰਜ ਪੈ ਗਈਏ ਦੂਰ ਹੋਏ, ਉਹ ਲੋਕੋ ਤੱਤੇ ਤਾ ਮੁਹਾਬਤਾਂ, ਲੋਕੋ ਹਾਥੀ ਲੈ ਸੰਦੂਰ ਹੋਏ, ਨੇ ਮੁੱਛਾਂ ਮਰੋੜੀਆਂ, ਜਾਣਾ ਪਿੰਡੀ ਅੱਜ ਜ਼ਰੂਰ ਹੋਏ, ਲੋਕੋ ਮੁਗਲਾਂ ਨੇ ਮੁੱਛਾਂ ਮਰੋੜੀਆਂ, ਮੁਗਲਾਂ ਨੇ ਮੁੱਛਾਂ ਮਰੋੜੀਆਂ, ਜਾਣਾ ਪਿੰਡੀ ਅੱਜ ਜ਼ਰੂਰ ਹੋਏ, ਅਸੀਂ ਜਾਵਾਂਗੇ ਦੁੱਲੇ ਦੀਆਂ ਮਾੜੀਆਂ ਬਾਈ ਬੱਲੇ ਬੱਲੇ ਮਾੜੀਆਂ, ਓਏ ਕਰਾਂਗੇ ਜਗਨਾ ਚੂਰ ਓਏ, ਹੋਏ 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 ਦੁੱਲਿਆ ਬੱਲੇ ਬੱਲੇ।
ਇਧਰੋਂ ਮਿਰਜ਼ੇ ਨਿਜ਼ਾਮਦੀਨ ਨੇ ਦੁੱਲੇ ਨੂੰ ਗ੍ਰਿਫਤਾਰ ਕਰਨ ਦੀ ਤਿਆਰੀ ਦਾ ਮਤਾ ਪਕਾਇਆ ਹੈ। ਦੂਸਰੀ ਤਰਫ ਦੁੱਲਾ ਭੱਟੀ ਬੇਫਿਕਰੀ ਨਾਲ ਦੀਵਾਨ ਖਾਨੇ ਵਿੱਚ ਮਹਿਫਲ ਲਾ ਕੇ ਬੈਠਾ ਹੋਇਆ। ਇਤਫਾਕ ਨਾਲ ਦੁੱਲੇ ਦਾ ਖਾਨਦਾਨੀ ਨਜੂਮੀ ਬਾਹਮਣ ਉਹਦਾ ਗੁਜ਼ਰ ਹੋਇਆ। ਦੁੱਲੇ ਭੱਟੀ ਨੇ ਨਜੂਮੀ ਨੂੰ ਸੱਦਿਆ। ਦੁੱਲਾ ਆਖਦਾ, ਪੰਡਿਤ ਜੀ ਤੁਹਾਡੀ ਕੱਛ ਵਿੱਚ ਕੀ ਏ? ਨਜੂਮੀ ਆਂਦਾ, ਇਹ ਪੱਤਰੀ ਏ ਮਹਾਰਾਜ। ਕਹਿੰਦਾ, ਜੇ ਪੱਤਰੀ ਏ ਤਾਂ ਫਿਰ ਕੋਈ ਫਾਲ ਕੱਢ ਕੇ ਦੱਸ ਦੇ ਸਹੀ। ਫਾਲ ਦੱਸ, ਦੱਸ ਫਾਲ ਕਿ ਅਕਬਰ ਬਾਦਸ਼ਾਹ ਨਾਲ ਮੇਰੀ ਲੜਾਈ ਹੋਣੀ ਏ ਜ਼ਰੂਰ, ਉਹਦੀ ਮੇਰੀ ਖਾਨਦਾਨੀ ਦੁਸ਼ਮਣੀ ਏ, ਇਹ ਦੱਸ ਕਿ ਫਤਹਨਾਮਾ ਉਹਦੇ ਨਾਂ ਏ ਕਿ ਮੇਰੇ ਨਾਂ ਏ? ਉਸ ਆਖਿਆ, ਮਹਾਰਾਜ ਪੱਤਰੀ ਮੇਰੀ ਸੱਚ ਬੋਲਦੀ ਹੈ, ਅਗਰ ਤੂੰ ਆਖੇ ਤੇ ਸੱਚੀ ਗੱਲ ਸੁਣਾ ਦਿਆਂ। ਦੁੱਲਾ ਆਖਦਾ, ਤੂੰ ਡਰ ਨਾ, ਖੁੱਲ ਕੇ ਗੱਲ ਕਰ, ਮੌਤ ਇੱਕ ਦਿਨ ਹੀ ਆਉਣੀ ਹੈ। ਹਲਾ ਬਾਈ, ਉਹ ਨਜੂਮੀ ਦੁੱਲੇ ਜਵਾਨ ਨਾਲ ਗੱਲ ਕਰਦਾ ਤੇ ਕੀ ਕਰਦਾ?
ਸੱਚੀਆਂ ਦੇਵਾਂ ਸੁਣਾ ਓਏ, ਮੇਰੇ ਕਾਂਚੀ ਕਰਤ ਦੇ ਪੱਤਰੇ, ਮੇਰੇ ਹੱਥੀ ਗੈਨੀ ਆਓਏ, ਜੇ ਮੇਰੀ ਪੱਤਰੀ ਏ ਝੂਠ ਬੋਲਦੀ, ਉਹਦੇ ਜੀ ਪਾਣੀ ਦੇ ਦੀਆਂ ਰੁੜਾ ਓਏ, ਫੌਜਾਂ ਬਾਦਸ਼ਾਹ ਦੀਆਂ ਚੜ ਕੇ ਉਹ ਪਤੀਆ ਇੱਥੇ ਜਾਣੀਆਂ ਨੀ ਆਓਏ, ਓਏ ਅੱਠ ਦਿਨ ਤੈਨੂੰ ਹਾਰ ਦੇ ਦੁਲਿਆ, ਅੱਠ ਦਿਨ ਤੈਨੂੰ ਹਾਰ ਦੇ।